TG location bhi khol diya. Exit 579 from Highway 401 in Napanee. Ahoji, koi appointment nahi, drive-through facility. Exit 579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care. Quick Truck
Lube! कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और का होर। कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर भी खुल गया है।
ब्रम्पटन दे सब तो वड़े फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दी कैनेडी लोकेशन हुन खुल चुकी है। फॉर मोर इन्फॉर्मेशन call 9058747171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहेंगे।
SNS Lawyers को इन सारे सवालों के जवाब ते तुहाडे हक ले लड़न वास्ते लियाकत है। अपने हक जानने ले या सलाह लेने ले आज ही SNS Lawyers नु कॉल करो 416-655-2000।
नान एंड कबाब GTA में 6 लोकेशंस और अब मिसिसागा में भी। नान एंड कबाब, ऑथेंटिक अगवान कुजीन, फ्रेश एंड डिलीशियस ग्रिल आइटम्स एंड डिनर प्लेटर फॉर पिकअप एंड डिलीवरी। ऑर्डर थ्रू nandk.ca 90 एनिगम बुलेवार्ड मिसिसागा और ओंटारियो N401-905-501-9889 905-501-9889। नान एंड कबाब।
A call truck and loom. Started truck badshah di quality service repair, oil change, wash te maintenance. Ek aur khush khabri. North American, Chinese te Korean name te istamal shuda tires with full warranty.
A call truck and loom. 1776 Mearside Drive, 905-565-1100. 905-565-1100.
टोटल हेल्थ इंश्योरेंस 100% सुरक्षित कुदरती आयुर्वेदिक हेल्थ रेमेडी। रजीना 150 तो वध कुदरती जड़ी बूटिया तो बनिया है, बीमारियां नाल लड़ता है अते इम्यूनिटी विच वाधा करता है। शरीर विचो टॉक्सिन बाहर कढ़दा है, किडनी ते लीवर नू मजबूत करता है, एलर्जीज नू शरीर तो दूर रखता है, जोड़ां दे दर्द अते सूजन नू भी कटाउंदा है। जदों तुसी थक्या महसूस करदे हो तां तुहानू एनर्जी दिंदा है। होर जानकारी लई हुणे कॉल करो 905-790-7734 ਜਾਂ ਫਿਰ ਵਿਜ਼ਿਟ ਕਰੋ SBM ਆਯੁਰ ਕੈਨੇਡਾ ਇਨਕਾਰਪੋਰੇਟਡ 2955 ਸੈਂਡਲਵੁੱਡ ਪਾਰਕਵੇ ਈਸਟ ਯੂਨਿਟ ਨੰਬਰ 15 ਬ੍ਰੈਂਪਟਨ।
قربان میں ان کی بخشش کے مقصد بھی زبان پر لایا
You are listening to WTUR 770 AM, Youngstown, Toronto.
आप सुन रहे हैं आपका अपना रेडियो 770 AM. हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288. इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं. हमारी लाइव 24 घंटे की नशे आपके लिए.
The views expressed on the preceding program may not necessarily be those of the owner or management of WTOR radio station.
WTOR, Youngstown, Toronto, now begins a full day of broadcasting activities. WTOR is owned and operated by Virash Broadcasting Corporation and operates on an assigned frequency of 770 kilohertz, as authorized by the Federal Communications Commission, Washington, D.C. Good morning again from WTOR as we bring you the sounds of our world in words and in music.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਯਾਰ ਬੜੀ ਭੁੱਖ ਲੱਗੀ ਹੈ ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ ਸਾਰਾ ਕੁਝ ਤਾਂ ਬੰਦ ਹੈ
ਮਿਲੇਗਾ ਤੂੰ ਚੱਲ ਤਾਂ ਸਹੀ
ਪਰ ਕਿੱਥੇ
ਉਹ ਬਾਬਾ ਢਾਬਾ ਤੇ ਜਿੱਥੇ ਮਿਲਦਾ ਪੰਜਾਬ ਦਾ ਸਵਾਦ ਭਾਵੇਂ ਦਿਨ ਹੋਵੇ ਜਾਂ ਰਾਤ ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੋਰਾ ਨੂੰ
9057933636 9057936336
ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫਰੈਂਚਾਈਜ਼ੀ ਵੀ ਲੈ ਸਕਦੇ ਹੋ
$10 ਵਿੱਚ ਟੀਵੀ $10 ਵਿੱਚ ਆਈਪੈਡ $10 ਵਿੱਚ ਪ੍ਰੈਸ਼ਰ ਕੁੱਕਰ ਜਾਂ $10 ਵਿੱਚ ਕਈ ਸਾਰੇ ਗਿਫਟ ਜਿੱਤਣ ਦਾ ਮੌਕਾ ਹੈ ਤੁਹਾਡੇ ਕੋਲ ਤੁਹਾਡਾ ਆਪਣਾ ਅਸ਼ੋਕਾ ਅਤੇ ਏਸ਼ੀਅਨ ਫੂਡ ਸੈਂਟਰ ਲੈ ਕੇ ਆਇਆ ਹੈ ਰੈਫਲ ਡਰਾਅ 1 ਅਕਤੂਬਰ ਤੋਂ 7 ਨਵੰਬਰ ਵਿਚਕਾਰ ਕਿਸੇ ਵੀ ਏਸ਼ੀਅਨ ਫੂਡ ਸੈਂਟਰ ਤੇ ਆਓ ਅਤੇ $10 ਵਿੱਚ ਕੋਈ ਵੀ ਅਸ਼ੋਕਾ ਪ੍ਰੋਡਕਟ ਖਰੀਦ ਕੇ ਤੁਸੀਂ ਜਿੱਤ ਸਕਦੇ ਹੋ 13 ਗਿਫਟ ਇਹ ਆਫਰ ਏਸ਼ੀਅਨ ਫੂਡ ਸੈਂਟਰ ਦੇ ਸਾਰੇ ਆਊਟਲੈਟਸ ਤੇ ਅਵੇਲੇਬਲ ਹੈ ਤਾਂ ਫਿਰ ਕਿਸ ਗੱਲ ਦਾ ਇੰਤਜ਼ਾਰ ਲੈ ਕੇ ਜਾਓ ਕਈ ਸਾਰੇ ਉਪਹਾਰ ਅਸ਼ੋਕਾ ਦ ਓਰਿਜਿਨਲ ਟੇਸਟ ਆਫ ਇੰਡੀਆ
ਬੰਗਲਾ ਮੋਟਰ ਕਾਰ ਦਿਲਾ ਦੇ ਇੱਕ ਨਹੀਂ ਦੋ ਚਾਰ ਦਿਲਾ ਦੇ
ਜੀ ਹਾਂ ਮੋਟਰ ਕਾਰ ਕਾ ਤੋ ਮਾਲੂਮ ਨਹੀਂ ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ ਜੀ ਯਾਨੀ ਮੋਰਗੇਜਿਸ ਕੇ ਮਯੰਕ ਭਟਨਾਗਰ ਜੀ ਹਰ ਤਰ੍ਹਾਂ ਕੀ ਮੋਰਗੇਜਿਸ ਮੇ ਕਰਤੇ ਹੈ ਸਪੈਸ਼ਲਾਈਜ਼ ਵੋ ਰੈਜ਼ੀਡੈਂਸ਼ੀਅਲ ਹੋ ਕਮਰਸ਼ੀਅਲ ਹੋ ਪ੍ਰਾਈਵੇਟ ਹੋ ਫਸਟ ਯਾ ਸੈਕਿੰਡ ਮੋਰਗੇਜਿਸ ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ ਮਯੰਕ ਭਟਨਾਗਰ ਜੀ 6472 2023 6472 2023
ਲਾਇਸੈਂਸ ਨੰਬਰ 10394
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਐਲਵਿਨ ਰੋਡ ਇਨ ਰੈਕਸਡੇਲ 4162131165
ਪਾਪਾ ਪਾਪਾ ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ ਡੈਡ ਮੈਂ ਪੀਜ਼ਾ ਖਾਣਾ
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ ਪੀਜ਼ਾ ਵਿੰਗ ਸੈਲਡ ਪਾਸਤਾ ਸਭ ਕੁਝ ਖਾ ਕੇ ਆਵਾਂਗੇ ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905 458 1770 905-458-1777 ताजे स्वाद ले खाने ले याद रखो शिकागोज पिज़्ज़ा ट्विस्ट
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸਾਗਾ ਲੋਕੇਸ਼ਨ ਤੇ ਕਾਲ ਕਰੋ 647-245-4600 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸਾਗਾ
ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸਿਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ ਲਾਰਜ ਵੇਅਰ ਹਾਊਸ ਡਾਇਰੈਕਟ ਡਰਾਈਵਿੰਗ ਸਰਵਿਸ ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ KJS ਟਰਾਂਸਪੋਰਟ ਇੰਕ
ਕਾਲ ਕਰੋ 905-799-9500
905-789-9500
KJS ਟਰਾਂਸਪੋਰਟ ਇੰਕ
321 ਓਰੈਂਡਾ ਰੋਡ ਬ੍ਰੈਂਪਟਨ
मांगे मीठा कोई कहे नमकीन एक बात तो पक्की है ये सब है इसके शौकी ये है राजधानी राजधानी राजधानी
नवरात्रि के इस पावन अवसर पर आप सभी को नवरात्रि की शुभकामनाएं माता रानी की कृपा आप सभी पर बनी रहे हैप्पी नवरात्रि टू यू ऑल
ये है राजधानी राजधानी राजधानी
मल्टीपल लोकेशंस इन GTA फॉर मोर इन्फॉर्मेशन विजिट rajdhanisweets.ca
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਜਿਵੇਂ ਅਸੀਂ ਹਮੇਸ਼ਾ ਦੱਸਦੇ ਹਾਂ ਕਿ 770 AM ਚੈਨਲ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਨੇ ਜੀ ਹੋਸਟ ਆਪੋ ਆਪਣੀ ਸਮਝ ਦੇ ਮੁਤਾਬਕ ਤੁਹਾਨੂੰ ਦੁਨੀਆਂ ਭਰ ਦੇ ਨਾਲ ਜੋੜਦੇ ਨੇ ਪ੍ਰੋਗਰਾਮਾਂ ਦੀ ਸ਼ੁਰੂਆਤ ਸਾਡੇ ਪ੍ਰੋਗਰਾਮ ਤੋਂ ਹੁੰਦੀ ਹੈ ਜੀ ਨਗਾਰਾ ਰੇਡੀਓ ਤੋਂ 7:30 ਤੇ ਉਸ ਤੋਂ ਬਾਅਦ ਜਗਦੀਸ਼ ਗਰੇਵਾਲ ਯੁੱਧਵੀਰ ਜਸਵਾਲ ਜੀ ਹਰਜੀਤ ਜੰਜੂਆ ਜੀ ਤੇ ਫਿਰ ਸੋਢੀ ਨਾਗਰਾ ਜੀ ਤੇ ਉਹਨਾਂ ਤੋਂ ਬਾਅਦ ਗਿੱਲ ਸਾਹਿਬ ਜਾਂ ਰਹੀਲ ਸਾਹਿਬ ਆਉਂਦੇ ਨੇ ਜੀ ਤੇ ਫਿਰ ਆਰਿਫਾ ਮੁਜ਼ੱਫਰ ਜੀ ਤੇ ਮਾਜਰ ਜਮਾਲ ਜੀ ਸ਼ਾਮ ਤੱਕ ਪ੍ਰੋਗਰਾਮ ਕਰਦੇ ਨੇ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ 770 AM ਦੇ ਉੱਤੇ ਪ੍ਰੋਗਰਾਮ ਚੱਲਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਜਿਹੜਾ ਪ੍ਰੋਗਰਾਮ ਆ ਇਸ ਨੂੰ ਮੈਂ ਹੋਸਟ ਕਰਦਾ ਕਿਤੇ ਕਿਤੇ ਰਾਣਾ ਰਣਧੀਰ ਸਿੰਘ ਸਿੱਧੂ ਹੋਸਟ ਕਰਦੇ ਨੇ ਪ੍ਰੋਗਰਾਮਾਂ ਦੇ ਦੌਰਾਨ ਸਾਡੇ ਸਟੂਡੀਓ ਦਾ ਨੰਬਰ ਇੱਕੋ ਹੀ ਰਹਿੰਦਾ ਜੀ 416-620-1778 ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕਾਫੀ ਸਾਰੀਆਂ ਖਬਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੀਆਂ ਕੱਲ ਆਪਾਂ ਇੱਕ ਮੁੱਦੇ ਦੇ ਉੱਤੇ ਜਿਹੜੀ ਡਿਸਕਸ਼ਨ ਆ ਉਹ ਅੱਧੀ ਪਚੱਧੀ ਛੱਡ ਗਏ ਸੀ ਉਸ ਤੋਂ ਬਾਅਦ ਸਮਾਂ ਹੋ ਗਿਆ ਸੀ ਅੱਜ ਅਸੀਂ ਸ਼ੇਵਿੰਦਰ ਨੂੰ ਕੋਸ਼ਿਸ਼ ਕਰਦੇ ਹਾਂ ਪਹਿਲਾਂ ਹੀ ਲਾਈਨ ਤੇ ਲੈ ਲਈਏ ਉਹਨਾਂ ਦਾ ਵੀ ਵਿਊ ਪੁਆਇੰਟ ਜਾਣਨਾ ਜ਼ਰੂਰੀ ਕਿਉਂਕਿ ਸਰੋਤੇ ਉਹਨਾਂ ਨੂੰ ਵੀ ਸਵਾਲ ਜਵਾਬ ਕਰਦੇ ਨੇ ਕੱਲ ਵੀ ਇੱਕ ਦੋ ਸਰੋਤਿਆਂ ਨੇ ਸਵਾਲ ਕੀਤਾ ਤੇ ਉਸ ਤੋਂ ਬਾਅਦ ਸਮਾਂ ਜਿਹੜਾ ਖਤਮ ਹੋ ਗਿਆ ਸੀ ਇੱਕ ਦੋ ਸਪੋਂਸਰਸ ਨੂੰ ਵੀ ਅਸੀਂ ਲਾਈਨ ਦੇ ਉੱਤੇ ਲੈਣਾ ਹੁੰਦਾ ਇਸ ਕਰਕੇ ਦੋਸਤੋ ਤੁਹਾਨੂੰ ਬੇਨਤੀ ਕਰਦੇ ਕਿ ਜਦੋਂ ਸਪੋਂਸਰ ਲਾਈਨ ਤੇ ਆਉਂਦੇ ਹੋਣ ਤੁਸੀਂ ਆਪਣੀਆਂ ਲਾਈਨ ਦਾ ਜਿਹੜੀਆਂ ਹੋਲਡ ਕਰ ਲਿਆ ਕਰੋ ਤੁਹਾਨੂੰ ਸਾਰਿਆਂ ਨੂੰ ਪਤਾ ਇੱਥੇ ਵੀ ਲੋਕਲ ਖਬਰਾਂ ਕਾਫੀ ਸਾਂਝੀਆਂ ਕਰਨ ਵਾਲੀਆਂ ਹੁੰਦੀਆਂ ਨੇ ਪਰ ਕਿਤੇ ਕਿਤੇ ਮਸਲਾ ਹੀ ਕਈ ਵਾਰੀ ਇਹੋ ਜਿਹੇ ਹੁੰਦੇ ਨੇ ਸਾਨੂੰ ਇੱਥੋਂ ਦੀਆਂ ਖਬਰਾਂ ਵੀ ਮਿਸ ਹੋ ਜਾਂਦੀਆਂ ਕਈ ਵਾਰੀ ਪੰਜਾਬ ਦੀਆਂ ਖਬਰਾਂ ਵੀ ਮਿਸ ਹੋ ਜਾਂਦੀਆਂ ਇੱਕ ਖੁਸ਼ੀ ਦੀ ਗੱਲ ਆ ਜੀ ਇੱਥੇ ਕਿ ਅਲਬਰਟਾ ਦੇ ਦੋ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਮੇਅਰ ਬਣੇ ਨੇ ਉਹ ਪੰਜਾਬੀ ਬੈਕਗਰਾਉਂਡ ਵਾਲੇ ਨੇ ਜੀ ਅਮਰਜੀਤ ਸੋਹੀ ਜੀ ਦੇ ਨਾਂ ਤੋਂ ਸਾਰੇ ਵਾਕਫ ਨੇ ਫੈਡਰਲ ਮਿਨਿਸਟਰ ਰਹਿ ਚੁੱਕੇ ਨੇ ਉਹ ਐਡਮਿੰਟਨ ਦੇ ਮੇਅਰ ਚੁਣੇ ਗਏ ਨੇ ਤੇ ਜਯੋਤੀ ਗੋਂਡੇਕ ਇਹ ਕੈਲਗਰੀ ਦੇ ਮੇਅਰ ਬਣੇ ਨੇ ਪਹਿਲੀ ਗੱਲ ਤਾਂ ਫਸਟ ਫੀਮੇਲ ਮੇਅਰ ਨੇ ਕੈਲਗਰੀ ਦੇ ਤੇ ਦੂਸਰੀ ਗੱਲ ਇਹਨਾਂ ਦਾ ਪਿਛੋਕੜ ਆ ਕਿ ਜਿਹੜਾ ਉਹ ਪੰਜਾਬ ਤੋਂ ਹੈਗਾ ਚਲੋ ਜੀ ਚੰਗੀ ਖੁਸ਼ੀ ਦੀ ਗੱਲ ਆ ਪਰ ਨਾਲ ਦੀ ਨਾਲ ਆਪਾਂ ਇਹ ਵੀ ਸਮਝੀਏ ਵੀ ਜਿੱਥੇ ਪੰਜਾਬੀ ਨੇ ਉੱਥੇ ਕੈਨੇਡੀਅਨ ਵੈਲਿਊਜ ਦੇ ਉੱਤੇ ਖਰੇ ਉਤਰਦੇ ਨੇ ਇਸੇ ਕਰਕੇ ਹੀ ਉਹ ਇਸ ਪ੍ਰੀਖਿਆ ਦੇ ਵਿੱਚੋਂ ਲੰਘ ਕੇ ਸਫਲ ਹੋਏ ਨੇ। ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤਾਂ ਆਪਾਂ ਸ਼ਿਵਿੰਦਰ ਨੂੰ ਲੈਂਦੇ ਹਾਂ ਜੀ ਲਾਈਨ ਦੇ ਉੱਤੇ, ਤੇ ਫਿਰ ਉਹਨਾਂ ਨਾਲ ਆਪਾਂ ਕੁਝ ਗੰਭੀਰ ਗੱਲਾਂ ਬਾਤਾਂ ਜਿਹੜੀਆਂ ਅੱਜ ਕਰਾਂਗੇ, ਤੇ ਉਨੀ ਦੇਰ ਆਪਾਂ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ, ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਸਾਡੇ ਪ੍ਰੋਗਰਾਮ ਦੇ ਨਾਲ।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਕ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਕ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਰੈਂਸ ਸਟ੍ਰੀਟ 26 ਬ੍ਰੈਂਪਟਨ। ਕਾਲ ਕਰੋ 647-856-2516
647-856-2516 ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸੁਜੋਕ homeoclinic.com ਤੇ।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਸ਼ਿਵਿੰਦਰ ਪੰਜਾਬ ਤੋਂ ਹਾਜ਼ਰ ਨੇ। ਕੱਲ ਵਾਲੀ ਡਿਸਕਸ਼ਨ ਜਿਹੜੀ ਆਪਾਂ ਅਧੂਰੀ ਛੱਡਤੀ ਸੀ, ਅੱਜ ਆਪਾਂ ਉਹਦੇ ਬਾਰੇ ਗੱਲਾਂ ਵੀ ਫੇਰ ਕਰਾਂਗੇ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਜੀ ਚੰਜਿਤ, ਮਿਹਰਬਾਨੀ ਜੀ।
ਸ਼ਿਵਿੰਦਰ ਜੀ, ਮਾਫੀ ਚਾਹੁੰਦੇ, ਕੱਲ ਤੁਸੀਂ ਲਾਈਨ ਤੇ ਹੋਲਡ ਖੜੇ ਰਹੇ ਤੇ ਪਰ ਅਸੀਂ ਤੁਹਾਨੂੰ ਲਾਈਨ ਤੇ ਨਹੀਂ ਲੈ ਸਕੇ। ਉਸ ਤੋਂ ਬਾਅਦ ਫਿਰ ਸਾਡੇ ਸਪੋਂਸਰ ਨੂੰ ਲਾਈਨ ਤੇ ਲੈਣਾ ਸੀ। ਕੁਝ ਸਾਡੇ ਸਰੋਤੇ ਨੇ ਜਿਹੜੇ ਉਹ ਵੀ ਲਾਈਨ ਦੇ ਉੱਤੇ ਸੀ। ਕੱਲ ਜੀ ਅਸੀਂ ਪੰਜਾਬੀ ਟ੍ਰਿਬਿਊਨ ਦਾ ਜਿਹੜਾ ਐਡੀਟੋਰੀਅਲ ਸੀ ਉਹ ਪੜ੍ਹ ਕੇ ਸੁਣਾਇਆ ਸੀ ਸਾਡੇ ਸਰੋਤਿਆਂ ਨੂੰ। ਪੰਜਾਬੀ ਟ੍ਰਿਬਿਊਨ ਦੀ ਇੱਕ, ਚਲੋ ਸਵਰਾਜ ਵੀਰ ਬਾਰੇ ਤਾਂ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਐਡੀਟਰ ਨੇ, ਪਰ ਪੰਜਾਬੀ ਟ੍ਰਿਬਿਊਨ ਦੀ ਇੱਕ ਇੱਕ ਵਿਲੱਖਣਤਾ ਰਹੀ ਹੈ ਜੀ ਕਿ ਪਿਛਲੇ, ਅਸੀਂ ਤਾਂ ਪਿਛਲੇ 35-40 ਸਾਲ ਦਾ ਵਕਫਾ ਕਵਾਂਗੇ, ਉਹਦੇ ਦੌਰਾਨ ਬੜੀ ਬੈਲੈਂਸਡ ਪਹੁੰਚ ਪੰਜਾਬੀ ਟ੍ਰਿਬਿਊਨ ਨੇ ਅਪਣਾਈ ਹੈ ਜੀ। ਜਦੋਂ ਪੰਜਾਬ ਦੇ ਵਿੱਚ ਜਿਹੜੀ ਕਾਲੀ ਬੋਲੀ ਰਾਤ ਸੀ ਜਾਂ ਇਹ ਕਹਿ ਲਓ ਪੰਜਾਬ ਦੇ ਲੋਕ ਦਹਿਸ਼ਤ ਦੀ ਮਾਰ ਝੱਲ ਰਹੇ ਸੀ, ਉਦੋਂ ਇੱਕ ਪਾਸੇ ਜਿਹੜੇ ਹਿੰਦੂ ਕੱਟੜਪੰਥੀ ਸੀ ਉਹਨਾਂ ਨੂੰ ਜਗਬਾਣੀ ਅੱਗ ਲਾ ਰਿਹਾ ਸੀਗਾ, ਉਹਨਾਂ ਨੂੰ ਭੜਕਾਉਂਦਾ ਸੀਗਾ, ਨੌਜਵਾਨਾਂ ਨੂੰ ਗਲਤ ਰਾਹ ਤੇ ਤੋਰਦਾ ਸੀ। ਦੂਜੇ ਪਾਸੇ ਸਿੱਖਾਂ ਨੂੰ ਭੜਕਾਉਣ ਦਾ ਕੰਮ ਸੀ ਜਿਹੜਾ ਉਹ ਕੱਟੜਪੰਥੀ ਸਿੱਖਾਂ ਨੂੰ ਭੜਕਾਉਣ ਦਾ ਕੰਮ ਅਜੀਤ ਅਖਬਾਰ ਕਰਦਾ ਸੀ। ਦੋਨਾਂ ਨੇ ਫਿਰਕੂ ਐਂਗਲ ਤੋਂ ਕੰਮ ਕੀਤਾ। ਪੰਜਾਬੀ ਟ੍ਰਿਬਿਊਨ ਨੇ ਇਹੋ ਜਿਹਾ ਬੈਲੈਂਸ ਉਸ ਵੇਲੇ ਵੀ ਰੱਖੀ ਰੱਖਿਆ ਜੀ, ਜਿਵੇਂ ਆਪਾਂ ਕਹਿ ਲਈਏ ਨਾ ਜਦੋਂ ਕੋਈ ਬਾਜ਼ੀ ਪੈਂਦੀ ਹੁੰਦੀ ਹੈ, ਜਦੋਂ ਕੋਈ ਬਾਜ਼ੀਗਰ ਰਸੇ ਦੇ ਉੱਤੇ ਤੁਰਦੇ ਹੁੰਦੇ ਨੇ, ਇੰਨਾ ਬੈਲੈਂਸ ਹੁੰਦਾ ਜੀ ਜਿਵੇਂ ਜਿਮਨਾਸਟਿਕ ਕਰਨ ਵਾਲੇ ਰਸੇ ਤੇ ਤੁਰਦੇ ਨੇ, ਪੂਰਾ ਐਨ ਬੈਲੈਂਸ ਨਾਲ, ਨਾ ਉੱਧਰ ਨੂੰ ਚੁੱਕਣਾ ਨਾ ਉੱਧਰ ਨੂੰ, ਉਸ ਤਰ੍ਹਾਂ ਦਾ ਬੈਲੈਂਸ ਤੇ ਤਵਾਜ਼ਨ ਆ ਜਿਹੜਾ ਪੰਜਾਬੀ ਟ੍ਰਿਬਿਊਨ ਨੇ ਪਿਛਲੇ 35-40 ਸਾਲਾਂ ਦੇ ਵਿੱਚ ਮਤਲਬ ਰੱਖਿਆ। ਠੀਕ ਹੈ ਕਿਤੇ ਨਾ ਕਿਤੇ ਕੁੱਝ ਮਾੜਾ ਮੋਟਾ ਫਰਕ ਵੀ ਰਹਿ ਗਿਆ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਇਸੇ ਤਰ੍ਹਾਂ ਜਿਹੜੀ ਸਵਰਾਜ ਵੀਰ ਦੀਆਂ ਲਿਖਤਾਂ ਨੇ ਜਿਹੜੀਆਂ, ਹਾਲਾਂਕਿ ਦੀਪ ਸਿੱਧੂ ਨੇ ਤੇ ਉਹਨਾਂ ਦੇ ਪਿੱਛੇ ਜਿਹੜੇ ਕੰਮ ਕਰਦੇ ਨੇ ਅਜਮੇਰ ਸਿੰਘ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਭੜਕਾਉਣ ਦੀ, ਜਾਂ ਇਹ ਕਹਿ ਲਓ ਕਿ ਉਹਨਾਂ ਦੇ ਉੱਤੇ ਸ਼ਬਦੀ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਬੇਬੁਨਿਆਦ। ਪਰ ਪੰਜਾਬੀ ਟ੍ਰਿਬਿਊਨ ਦੀ ਆਪਣੀ ਜਿਹੜੀ ਵਿਲੱਖਣਤਾ ਉਹ ਬਰਕਰਾਰ ਰਹੀ ਹੈ ਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ?
ਦੇਖੋ ਚੰਦਿਤ, ਮੈਂ ਨਾ ਕਿਸੇ ਅਖਬਾਰ ਦੇ ਬਾਰੇ ਇੰਨਾ ਤਾਂ ਨਹੀਂ ਕਹਿੰਦਾ ਹੈਗਾ ਵੀ ਉਹ ਰਿਹਾ ਉਹਦੀ ਕਿਵੇਂ ਰਿਹਾ, ਮਤਲਬ ਮੈਂ ਇਹਨੂੰ ਸਾਰੇ ਕਲੀਨ ਚਿੱਟ ਦੇ ਦਿੱਤਾ, ਕਿਉਂਕਿ ਟ੍ਰਿਬਿਊਨ ਅਦਾਰੇ ਨਾਲ ਮੇਰੀਆਂ ਕਈ ਸਾਰੀਆਂ ਦਿੱਕਤਾਂ ਹੈਗੀਆਂ ਨੇ, ਖਾਸ ਕਰ ਦਾ ਟ੍ਰਿਬਿਊਨ ਦੇ ਨਾਲ, ਤੇ ਸਮੇਂ ਸਮੇਂ ਦੇ ਉੱਤੇ ਉਹ ਰਹੀਆਂ ਵੀ ਹੈਗੀਆਂ ਨੇ। ਪੰਜਾਬ ਦੇ ਕਾਲੇ ਦਿਨਾਂ ਦੌਰਾਨ ਵੀ ਮੈਨੂੰ ਇੰਨਾ ਜਸਟੀਫਾਈ ਨਹੀਂ ਕਰਦਾ, ਇੰਗਲਿਸ਼ ਵਾਲੇ ਦੀ ਖਾਸ ਕਰ ਗੱਲ ਕਰਦਾ, ਪੰਜਾਬੀ ਵਾਲੇ ਦੀ ਬੈਲੈਂਸ ਰਹੀ ਹੈ। ਪੰਜਾਬੀ ਵਾਲੇ ਦੀ ਖਾਸੀਅਤ ਭਾਵੇਂ ਕਿ ਅਦਾਰੇ ਦਾ ਇੱਕੋ ਅਖਬਾਰ ਹੁੰਦਾ, ਕਿਉਂਕਿ ਇਹਨੂੰ ਥੋੜਾ ਜਿਹਾ ਐਂ ਸਮਝਣਾ ਪਏਗਾ ਤੁਹਾਨੂੰ। ਮੀਡੀਆ ਵਿੱਚ ਨਾ ਜਿਵੇਂ ਹੁਣ ਟਾਈਮਸ ਨਾਓ ਹੈਗਾ ਚੈਨਲ, ਹਨਾ, ਟਾਈਮਸ ਦਾ ਨੀਰਵ ਮੋਦੀ ਦਾ ਪ੍ਰਚਾਰ ਕਰਦਾ, ਠੀਕ ਹੈ ਜੀ, ਤੇ ਉਹਦਾ ਹੀ ਇੱਕ ਚੈਨਲ ਹੈਗਾ ਮਿਰਰ ਨਾਓ, ਮਿਰਰ ਨਾਓ ਬੈਲੈਂਸ ਪੱਤਰਕਾਰੀ ਕਰਦਾ ਹੈਗਾ। ਉਸੇ ਤਰ੍ਹਾਂ ਹੀ ਟ੍ਰਿਬਿਊਨ ਅਦਾਰੇ ਦੇ ਵਿੱਚ ਵੀ ਤਿੰਨ ਅਖਬਾਰ ਨੇ, ਦਾ ਟ੍ਰਿਬਿਊਨ ਥੋੜਾ ਲਿਬਰਲ ਜਿਹਾ ਰਹਿੰਦਾ, ਕਈ ਵਾਰ ਸਮੇਂ ਸਮੇਂ ਮੁਤਾਬਕ ਆਪਣਾ ਕੰਮ ਕਰ ਲੈਂਦਾ। ਦੈਨਿਕ ਟ੍ਰਿਬਿਊਨ ਹੈ, ਉਹ ਥੋੜਾ ਜਿਹਾ ਕੋਸ਼ਿਸ਼ ਕਰਦਾ ਲੋੜ ਪੈਣ ਦੇ ਉੱਤੇ ਥੋੜਾ ਜਿਹਾ ਬਹੁਗਿਣਤੀ ਭਾਈਚਾਰੇ ਵੱਲ ਝੁਕਾਅ ਰੱਖ ਲੈਂਦਾ, ਕਈ ਵਾਰ ਫਿਰ ਵੀ ਲੈ ਦੇਖ ਕੇ ਸੈਕੂਲਰ ਰਹਿੰਦਾ, ਪਰ ਵਿੱਚ ਵਿੱਚ ਦੀ ਐਂ ਕਰ ਲੈਂਦਾ। ਪੰਜਾਬੀ ਟ੍ਰਿਬਿਊਨ ਨੇ ਥੋੜਾ ਬੈਲੈਂਸ ਬਣਾ ਕੇ ਰੱਖਿਆ ਹੋਇਆ ਆਪਣਾ ਪੰਜਾਬੀ ਪੱਤਰਕਾਰੀ ਦੇ ਵਿੱਚ, ਜੇ ਮੈਂ ਕਹਾਂ ਤਾਂ ਉਹ ਸਭ ਤੋਂ ਵਧੀਆ ਕੰਮ ਇਸ ਸਮੇਂ ਪੰਜਾਬੀ ਟ੍ਰਿਬਿਊਨ ਹੀ ਕਰ ਰਿਹਾ, ਪਹਿਲਾਂ ਵੀ ਕਰਦਾ ਸੀ, ਉਹਦਾ ਇੱਕ ਵੱਡਾ ਕਾਰਨ ਹੈ ਕਿਉਂਕਿ ਜਿੰਨੇ ਨਾ ਐਡੀਟਰ ਆਏ ਹੋਏ ਨੇ, ਐਡੀਟਰ ਆਏ ਹੋਏ ਨੇ ਇੱਕ ਤਾਂ ਅਦਾਰੇ ਦਾ ਉਹੀ ਕੰਮ ਹੁੰਦਾ ਜਿਹੜੇ ਸਮਝਣਾ ਹੁੰਦਾ ਵੀ ਜਿਹੜਾ ਵੱਡਾ ਅਦਾਰਾ ਸੋਚਦਾ ਵੀ ਅਸੀਂ ਹਰ ਵਰਗ ਦੇ ਕੋਲ ਦੇ ਵਿੱਚ ਨਾ ਜਾਈਏ ਕਿਵੇਂ ਨਾ ਕਿਵੇਂ, ਇਸ ਲਈ ਉਹ ਇੱਕ ਸਪੇਸ ਮਿਲ ਜਾਂਦੀ ਆ ਪੰਜਾਬੀ ਟ੍ਰਿਬਿਊਨ ਨੂੰ ਵੀ ਉੱਥੇ ਵੀ ਉਹ ਪੰਜਾਬੀ ਦੇ ਵਿੱਚ ਆਪਣਾ ਜਿਹੜਾ ਹੈਗਾ ਵਾ ਕੰਮ ਕਰੀ ਜਾਵੇ ਖੁੱਲੇ ਨਾਲ। ਮੇਨ ਉਹਨਾਂ ਦਾ ਧਿਆਨ ਹੈਗਾ ਅੰਗਰੇਜ਼ੀ ਦੇ ਉੱਤੇ ਜਿਹੜੀ ਉਹਨਾਂ ਦੀ ਮੇਨ ਟਰਸਟੀ ਹੈਗੇ ਨੇ ਉਹਦੇ। ਇਹਦਾ ਫਾਇਦਾ ਚਲੋ ਪੰਜਾਬੀ ਟ੍ਰਿਬਿਊਨ ਨੇ ਮਿਲਿਆ, ਇਹਨੂੰ ਇੱਕ ਅਦਾਰੇ ਵੀ ਐਡੀਟਰ ਵੀ ਬੜੇ ਸਮੇਂ ਸਮੇਂ ਉੱਤੇ ਸੁਲਝੇ ਹੋਏ ਮਿਲੇ ਨੇ। ਇੱਕ ਤਾਂ ਸਾਰੀ ਖਾਸੀਅਤ ਹੈਗੀ ਆ ਵੀ ਪੰਜਾਬੀ ਟ੍ਰਿਬਿਊਨ ਦੇ ਜਿੰਨੇ ਵੀ ਐਡੀਟਰ ਹੁਣ ਤੱਕ ਰਹੇ ਨੇ ਇੱਕ ਅੱਧੇ ਨੂੰ ਛੱਡ ਕੇ ਸਾਰੇ ਰਾਈਟਰ ਰਹੇ ਹੈਗੇ ਨੇ। ਉਹਨਾਂ ਦਾ ਪਿਛੋਕੜ ਜਿਹੜਾ ਸਾਹਿਤਕਾਰ ਵਾਲਾ, ਸਾਹਿਤਕਾਰ ਵੀ ਕੋਈ ਛੋਟੇ ਵੱਡੇ ਨਹੀਂ, ਵੱਡੇ ਕੱਦ ਵਾਲੇ ਸਾਹਿਤਕਾਰ, ਚਾਹੇ ਹਰਭਜਨ ਹਲਵਾਰਵੀ ਦੀ ਗੱਲ ਕਰੀਏ, ਸਾਹਿਤ ਅਕਾਡਮੀ ਪੁਰਸਕਾਰ ਵਿਜੇਤਾ ਸੀਗੇ, ਉਹਨਾਂ ਦੀ ਜਿਹੜੀ ਇੱਕ ਜੁਝਾਰਵਾਦੀ ਕਵਿਤਾ ਉਹ ਨਾ ਭੁੱਲਣ ਵਾਲੀ ਹੈਗੀ ਆ, ਚਾਹੇ ਗੁਲਜ਼ਾਰ ਸੰਧੂ ਰਹੇ ਆ ਉਹ ਪੰਜਾਬੀ ਦੇ ਸਮਰੱਥ ਕਹਾਣੀਕਾਰ ਰਹੇ ਨੇ, ਚਾਹੇ ਗੁਰਬਚਨ ਭੁੱਲਰ ਰਹੇ ਨੇ ਸਮਰੱਥ ਕਹਾਣੀਕਾਰ ਤੇ ਵਾਰਤਕ ਰਾਈਟਰ ਰਹੇ ਨੇ, ਇਹਦੇ ਨਾਲ ਹੀ ਜਾਂ ਹੁਣ ਵਾਲੇ ਐਡੀਟਰ ਹੈਗੇ ਨੇ ਸਿੱਧੂ ਦਮਦਮੀ, ਇਹਨਾਂ ਦਾ ਵੀ ਮਤਲਬ ਇਹੀ ਖਾਸੀਅਤ ਹੈਗੀ ਆ ਵੀ ਉਹ ਸਾਹਿਤਕਾਰ ਵੀ ਨੇ ਚੋਟੀ ਦੇ ਤੇ ਚੋਟੀ ਦੇ ਕਲਮਕਾਰ ਵੀ ਨੇ, ਜਿਹੜਾ ਕਿ ਉਹਨਾਂ ਨੂੰ ਇੱਕ ਕਲਮਕਾਰ ਦਾ ਰੂਪ ਜਿਹੜਾ ਹੈਗਾ ਵਾਰਤਕ ਦੇਖ ਲਿਖਤ ਦਾ ਟ੍ਰਿਬਿਊਨ ਦੇ ਵਿੱਚ ਜਦੋਂ ਉਹਨਾਂ ਨੇ ਆਪਣਾ ਸੰਪਾਦਕ ਦਾ ਅਹੁਦਾ ਸੰਭਾਲਿਆ ਉਦੋਂ ਦਾ ਦਿਖਾਈ ਦਿੱਤਾ ਹੈਗਾ। ਇਸ ਕਰਕੇ ਦੂਜੀ ਗੱਲ ਤੁਸੀਂ ਸਪੈਸ਼ਲ ਸਵਰਾਜਵੀਰ ਦੀ ਪੁੱਛੀ, ਸਵਰਾਜਵੀਰ ਨੂੰ ਜਿੰਨਾ ਕੁ ਮੈਂ ਜਾਣਦਾ ਕਿਉਂਕਿ ਮੈਂ ਤੇ ਬਹੁਤਾ ਨੀ ਜਾਣ, 4 ਸਾਲ ਦੇ ਜਾਣਨ ਲੱਗਿਆ, 4 ਸਾਲ ਦਾ ਸਾਡੇ ਰਿਲੇਸ਼ਨ ਹੈਗੇ ਨੇ ਚੰਗੇ, ਇਸ ਕਰਕੇ ਮੈਨੂੰ ਇੰਨਾ ਪਤਾ ਵੀ ਇੱਕ ਤਾਂ ਬੰਦਾ ਬਹੁਤ ਪੜ੍ਹਨ ਵਾਲਾ ਹੈਗਾ, ਇਹ ਕਾਇਮ ਨੀ ਜਿਵੇਂ ਪਿੱਛੇ ਦੀਪ ਸਿੱਧੂ ਦੀ ਮੰਡਲੀ ਨੇ ਪ੍ਰਚਾਰ ਕੀਤਾ ਜੀ ਉਹ ਤਾਂ ਜੀ ਕਾਮਰੇਡ ਆ ਫਲਾਨਾ, ਉਹ ਸਿੱਖੀ ਵਿੱਚ ਵੀ ਬਹੁਤ ਯਕੀਨ ਰੱਖਦਾ ਹੈਗਾ, ਮਤਲਬ ਸਿੱਖੀ ਨੂੰ ਮਤਲਬ ਇੱਕ ਰੈਸ਼ਨਲ ਨਜ਼ਰੀਏ ਤੋਂ ਦੇਖਦਾ, ਕਿਉਂਕਿ ਤੁਸੀਂ ਦੇਖੋ ਕਿ ਉਹਨੇ ਆਪਣੀ ਸੰਪਾਦਕੀ ਦੇ ਵਿੱਚ ਵੀ ਬੈਲੈਂਸ ਰੱਖਿਆ, ਉਹਦੀ ਹਰ ਸੰਪਾਦਕੀ ਗੁਰਬਾਣੀ ਦੀ ਤੁਕ ਦੇ ਨਾਲ ਹੁੰਦੀ ਹੈ, ਗੁਰੂ ਨਾਨਕ ਸਾਹਿਬ ਦੀ ਖਾਸ ਕਰਕੇ ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਜੀ, ਇਹਨਾਂ ਦੀਆਂ ਕਿੰਨੀਆਂ ਤੁਕਾਂ ਮਿਲ ਜਾਂਦੀਆਂ। ਸਵਰਾਜਵੀਰ ਐਕਚੁਅਲੀ ਪੰਜਾਬੀ ਰਹਿਤਲ ਨਾਲ ਜੁੜਿਆ ਹੋਇਆ, ਇੱਕ ਪੰਜਾਬੀਅਤ ਦਾ ਜਿਹੜਾ ਕੰਸੈਪਟ ਆ ਉਹਦੇ ਦਿਮਾਗ ਵਿੱਚ ਹੈਗਾ, ਦੋਹਾਂ ਪੰਜਾਬਾਂ ਦੀ ਖੈਰ ਮੰਗਣ ਵਾਲਾ ਬੰਦਾ ਹੈਗਾ, ਲਿਟਰੇਰੀ ਬੰਦਾ ਹੈਗਾ, ਉਹ ਇੱਕ ਸਾਂਝੀ ਵਾਲਤਾ ਦੀਆਂ ਕਦਰਾਂ ਕੀਮਤਾਂ ਨਾਲ ਜੁੜਿਆ ਹੋਇਆ ਬੰਦਾ, ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ 550ਵਾਂ ਸੀਗਾ ਉਹਦੇ ਉੱਤੇ ਉਹਨੇ ਮਤਲਬ ਇੱਕ ਸਪੈਸ਼ਲ ਅੰਕ ਕੱਢਿਆ, ਸਪੈਸ਼ਲ ਅੰਕ ਵਿੱਚ ਹਰ ਤਰ੍ਹਾਂ ਦੀ ਸੋਚ ਵਾਲੇ ਬੰਦੇ ਨੇ ਉਹਨੇ ਛਾਪੇ, ਇੱਕ ਸਾਲ ਪੂਰਾ ਨਿਕਲਦਾ ਰਿਹਾ, ਗੁਰੂ ਨਾਨਕ ਸਾਹਿਬ ਦੇ ਡਿਫਰੈਂਟ ਡਿਫਰੈਂਟ ਐਂਗਲ ਨੇ ਉਹਨਾਂ ਦੀ ਸ਼ਖਸੀਅਤ ਦੇ ਉਹ ਛਾਪੇ ਹੈਗੇ ਨੇ, ਮਤਲਬ ਕਹਿਣ ਦਾ ਗੱਲ ਕੀ ਕਿ ਕੋਈ ਉਹਨੇ ਪੱਖ ਛੱਡਿਆ ਹੀ ਨਹੀਂ ਹੈਗਾ। ਜਦੋਂ ਆ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਪੰਜਾਬ ਦੇ ਵਿੱਚ, ਕਿਸਾਨ ਅੰਦੋਲਨ ਦਾ ਕੀ ਇਦੋਂ ਪਹਿਲਾਂ ਹਿਸਟਰੀ ਰਹੀ ਹੈ ਕੀ ਪਰਜਾ ਜਿਹੜੀ ਹੈਗੀ ਆ ਮੰਡਲ ਲਹਿਰ ਦੇ ਵੇਲੇ, ਜਾਂ ਫਿਰ ਜਿਹੜਾ ਤੁਸੀਂ ਦੇਖੋ ਕਿ 50ਵੇਂ ਵਿੱਚ ਚੱਲੇ ਕਿਸਾਨੀ ਸੰਘਰਸ਼ ਦੇ ਬਾਰੇ, ਆਜ਼ਾਦੀ ਤੋਂ ਪਹਿਲਾਂ ਚੱਲੇ ਸੰਘਰਸ਼ਾਂ ਬਾਰੇ ਖੋਜਪੂਰਨ ਲੇਖ, ਉਹ ਲੇਖ ਜਿਹੜੇ ਕਿ ਕਈ ਵਾਰ ਸਾਨੂੰ ਕਿਤਾਬਾਂ ਵਿੱਚ ਵੀ ਉਹੋ ਜਿਹੇ ਨਹੀਂ ਮਿਲਦੇ ਹੈਗੇ, ਅਖਬਾਰਾਂ ਦੀ ਗੱਲ ਤਾਂ ਦੂਰ ਹੈ। ਸੋ ਇੱਕ ਤਰ੍ਹਾਂ ਦਾ ਪ੍ਰਬੁੱਧ ਸੰਪਾਦਕ ਉਹ ਰਿਹਾ, ਮੈਨੂੰ ਸਗੋਂ ਇਸ ਗੱਲ ਦੀ ਨਿੱਜੀ ਤੌਰ ਤੇ ਖੁਸ਼ੀ ਹੁੰਦੀ ਹੈ ਕਿ ਪੰਜਾਬੀ ਪੱਤਰਕਾਰੀ ਚ ਨਾ ਇੱਕ ਜਿਹੜਾ ਆਪਾਂ ਅਸੀਂ ਕਿਸੇ ਸਮੇਂ ਹਰਭਜਨ ਹਲਵਾਰਵੀ ਨੂੰ ਪੰਜਾਬੀ ਪੱਤਰਕਾਰੀ ਦਾ ਬੌਧਿਕ ਹੁਸਨ ਕਹਿੰਦੇ ਹੁੰਦੇ ਸੀਗੇ ਵੀ ਉਹ ਪੰਜਾਬੀ ਪੱਤਰਕਾਰੀ ਦਾ ਬੌਧਿਕ ਹੁਸਨ ਹੈ, ਉਸ ਹੁਸਨ ਤੋਂ ਬਾਅਦ ਉਹਦੇ ਜਾਣ ਤੋਂ ਬਾਅਦ ਇੱਕ ਖਲਾਅ ਜਿਹਾ ਆਇਆ ਹੋਇਆ ਸੀ ਪੰਜਾਬੀ ਦੀ ਸੰਪਾਦਨ ਪ੍ਰਕਿਰਿਆ ਦੇ ਵਿੱਚ, ਪੰਜਾਬੀ ਦੀ ਜਿਹੜੀ ਹੈਗੀ ਪੱਤਰਕਾਰੀ ਦੇ ਵਿੱਚ, ਉਹ ਸਵਰਾਜਵੀਰ ਨੇ ਕਸਰਾਂ ਕੱਢ ਦਿੱਤੀਆਂ। ਉਹ ਮਤਲਬ ਮੈਨੂੰ ਲੱਗਦਾ ਵੀ ਉਹ ਖਲਾਅ ਇੱਕ ਤਰ੍ਹਾਂ ਨਾਲ ਭਰਿਆ ਹੋਇਆ ਹੈਗਾ। ਸੋ ਇਸ ਕਿਸਮ ਦਾ ਹੈ ਮਤਲਬ ਜਿਹੜੇ ਬੰਦਿਆਂ ਨੇ ਜਿਵੇਂ ਉਹਨੇ ਕਿਹਾ ਵੀ ਇਹ ਜੀ ਪੰਜਾਬ ਨੂੰ ਨੀ ਸਮਝਦਾ, ਪੰਜਾਬੀਅਤ ਨੂੰ ਨੀ ਸਮਝਦਾ, ਮਤਲਬ ਮੈਨੂੰ ਲੱਗਦਾ ਉਹ ਬੰਦਾ ਆਪ ਹੀ ਨੀ ਸਮਝਦਾ ਹੈਗਾ, ਤੇ ਉਹ ਨਾਲੇ ਸਕ੍ਰਿਪਟਡ ਸੀਗਾ, ਉਹਨੂੰ ਲਿਖ ਵਿਦਵਾਨ ਨੇ ਸੋ ਕਾਲਡ ਸਿੱਖ ਵਿਦਵਾਨ ਨੇ ਲਿਖ ਕੇ ਦਿੱਤਾ ਸੀਗਾ। ਮੈਂ ਇਹਨੂੰ ਮਤਲਬ ਤਾਂ ਨੀ ਬਹੁਤੀ ਧੂਲ ਦੇਣਾ ਚਾਹੁੰਦਾ ਚਰਨਜੀਤ, ਕਿਉਂਕਿ ਸਵਰਾਜਵੀਰ ਦਾ ਨਾ ਮੁਕਾਮ ਕਾਫੀ ਵੱਡਾ ਹੈਗਾ ਆਪਣੇ ਸਾਹਿਤ ਦੇ ਵਿੱਚ ਵੀ ਤੇ ਬੌਧਿਕਤਾ ਦੇ ਖੇਤਰ ਵਿੱਚ ਵੀ। ਉਹਦੇ ਉੱਤੇ ਜਿਹੜਾ ਹੁਣ ਥੁੱਕੂਗਾ ਉਹਦਾ ਉਹੀ ਹਾਲ ਹੁੰਦਾ, ਜਿਵੇਂ ਕੋਈ ਬੰਦਾ ਚੰਨ ਤੇ ਥੁੱਕਣ ਦੀ ਕੋਸ਼ਿਸ਼ ਕਰਦਾ ਨਾ, ਉਹ ਲੈ ਦੇ ਕੇ ਥੁੱਕ ਉਹਦੇ ਤੇ ਹੀ ਆ ਜਾਂਦਾ ਹੈਗਾ। ਸੋ ਇਸ ਕਰਕੇ ਮੈਂ ਇਹਨੂੰ ਕੋਈ ਬਹੁਤੀ ਧੂਲ ਦੇਣਾ ਨਹੀਂ ਚਾਹੁੰਦਾ, ਮੈਨੂੰ ਪਤਾ ਵੀ ਉਹਦੇ ਜਿਹੜੇ ਪਾਠਕ ਆ ਸਵਰਾਜਵੀਰ ਦੇ ਉਹ ਚੰਗੀ ਤਰ੍ਹਾਂ ਉਹਨੂੰ ਜਾਣਦੇ।
ਵਾਹ ਜੀ ਵਾਹ ਦੋਸਤੋ, ਅਸੀਂ ਗੱਲਬਾਤ ਕਰ ਰਹੇ ਹਾਂ ਕਿ ਦੀਪ ਸਿੱਧੂ ਨੇ ਕੁਝ ਸ਼ਬਦ ਬੋਲੇ ਨੇ ਤੇ ਪਿੱਛੋਂ ਦੀਪ ਸਿੱਧੂ ਦੇ ਅਜਮੇਰ ਸਿੰਘ ਆ, ਇਹ ਮੈਂ ਜਾਣ ਕੇ ਅੱਜ ਨਾਂ ਲੈ ਰਿਹਾ ਕਿਉਂਕਿ ਇੱਥੇ ਸਾਡੇ ਕਾਫੀ ਲੋਕ ਨੇ ਜਿਹੜੇ ਅਜਮੇਰ ਦੇ ਸ਼ਰਧਾਲੂ ਨੇ ਅਜਮੇਰ ਸਿੰਘ ਦੇ, ਉਹਨੂੰ ਉਹ ਸਿੱਖ ਵਿਦਵਾਨ ਕਹਿੰਦੇ ਨੇ ਸ਼ਿਵਿੰਦਰ ਜੀ, ਤਿੰਨ ਅੱਛਾ ਉਹਨੂੰ ਹਿਸਟੋਰੀਅਨ ਕਹਿੰਦੇ ਨੇ ਸ਼ਿਵਿੰਦਰ ਜੀ, ਦੋ ਤਿੰਨ ਕਿਤਾਬਾਂ ਇੱਧਰੋਂ ਉੱਧਰੋਂ ਚੱਕ ਕੇ ਪਹਿਲਾਂ ਧਾਰ ਕੇ ਨਾ ਕੁਛ ਗੱਲਾਂ ਸ਼ਿਵਿੰਦਰ ਜੀ, ਆਪਾਂ ਇਤਿਹਾਸ ਤੇ ਮਿਥਿਹਾਸ ਦੀ ਗੱਲ ਕਰਦੇ ਹੁੰਦੇ ਹਾਂ, ਇਤਿਹਾਸ ਹੁੰਦਾ ਜਿਹੜਾ ਇਤਿਹਾਸ ਆ ਐਕਚੁਅਲੀ, ਮਿਥਿਹਾਸ ਹੁੰਦਾ ਜਿਹੜਾ ਮਿੱਥ ਕੇ ਲਿਖਿਆ ਜਾਂਦਾ। ਜੇ ਤੁਸੀਂ ਪਹਿਲਾਂ ਕੋਈ ਕਿਤਾਬ ਮਿੱਥ ਕੇ ਹੀ ਲਿਖੋਗੇ ਤਾਂ ਆਪਾਂ ਆਹ ਪ੍ਰਚਾਰ ਕਰਨਾ ਹੈ ਜੀ, ਉਹਦੇ ਵਿੱਚੋਂ ਝਲਕ ਪੈਂਦੀ ਆ ਉਹਦੀ। ਇੱਥੇ ਕਾਫੀ ਸਾਰੇ ਲੋਕ ਨੇ ਜੀ, ਇੱਥੇ ਅਜਮੇਰ ਸਿੰਘ ਆਏ ਵੀ ਸੀਗੇ ਤੇ ਇੱਥੇ ਇੱਕ ਦੋ ਵਾਰੀ ਉਹਨਾਂ ਦੇ ਪ੍ਰੋਗਰਾਮ ਵੀ ਕਰਾਏ ਆ, ਸ਼ਿਵਿੰਦਰ ਜੀ ਮੈਂ ਅੱਜ ਤੱਕ ਇਹ ਗੱਲ ਨਹੀਂ ਕੀਤੀ ਪਰ ਅੱਜ ਮੈਂ ਜ਼ਰੂਰ ਕਹਿਣਾ ਚਾਹੂੰਗਾ, ਅਸੀਂ ਅਜਮੇਰ ਸਿੰਘ ਜੀ ਨੂੰ ਕਿਹਾ ਵੀ ਸਾਡੇ ਪ੍ਰੋਗਰਾਮ ਦੇ ਉੱਤੇ ਆਓ ਜੀ, ਉਹ ਇਹ ਕਹਿ ਕੇ ਭੱਜ ਗਏ ਅਜਮੇਰ ਸਿੰਘ, ਕਹਿੰਦੇ ਜੀ ਮੈਂ ਤਾਂ ਆਪਣੇ ਲੈਵਲ ਦੇ ਬੰਦੇ ਨਾਲ ਗੱਲ ਕਰਦਾ ਹੁੰਦਾ। ਹੈਰਾਨੀ ਦੀ ਗੱਲ ਆ, ਚਲੋ ਮੈਨੂੰ ਅਕਲ ਘੱਟ ਹੋ ਸਕਦੀ ਆ, ਮੈਂ ਪੜ੍ਹਿਆ ਘੱਟ ਹੋ ਸਕਦਾ, ਪਰ ਇੱਕ ਪੱਤਰਕਾਰ ਇੱਕ ਰੇਡੀਓ ਤੇ ਕਿਸੇ ਨੂੰ ਬੁਲਾ ਰਿਹਾ ਵੀ ਸਾਡੇ, ਹਾਲਾਂਕਿ ਮੈਂ ਬੜੇ ਆਦਰ ਸਤਿਕਾਰ ਨਾਲ ਬੁਲਾਇਆ ਸੀ ਉਹਨਾਂ ਨੂੰ, ਤੇ ਮੈਨੂੰ ਤਾਂ ਇਸ ਤਰ੍ਹਾਂ ਹੀ ਸੀ ਵੀ ਆਪਣੇ ਸਰੋਤਿਆਂ ਦੇ ਰੂਬਰੂ ਕਰਾਂ। ਮੈਨੂੰ ਇਸ ਗੱਲ ਤੇ ਬੜੀ ਹੈਰਾਨੀ ਹੋਈ, ਪਰ ਮੈਨੂੰ ਗਿਲਾ ਨੀ ਕੋਈ ਹੋਇਆ, ਅੱਜ ਮੇਰਾ ਖਿਆਲ 5-6 ਸਾਲਾਂ ਦੇ ਬਾਅਦ ਮੈਂ ਗੱਲ ਕਰਨ ਲੱਗਿਆ। ਚਲੋ ਕੋਈ ਗੱਲ
ਨੀ,
ਅਗਲੇ ਦੀ ਮਰਜ਼ੀ ਹੁੰਦੀ ਆ, ਆਵੇ ਜਾਂ ਨਾ ਆਵੇ, ਪਰ ਜਿਸ ਤਰੀਕੇ ਦੇ ਨਾਲ ਉਹਨੂੰ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਹਿਸਟੋਰੀਅਨ ਨੇ, ਸਿੱਖ ਵਿਦਵਾਨ ਨੇ, ਤੇ ਆਹ ਜਿਹੜੀਆਂ ਗੱਲਾਂ ਉਹਨਾਂ ਨੇ ਪਿੱਛੋਂ ਲਿਖੀਆਂ ਨੇ, ਲਿਖ ਕੇ ਫੜਾਈਆਂ ਨੇ ਦੀਪ ਸਿੱਧੂ ਨੂੰ, ਤੇ ਉਹ ਬੋਲ ਰਿਹਾ ਜਿਹਦੇ ਵਿੱਚ ਉਹਨਾਂ ਦੇ ਸ਼ਬਦਾਂ ਦੀ ਝਲਕ ਪੈਂਦੀ ਆ, ਇਹਦੇ ਤੋਂ ਪਤਾ ਲੱਗ ਜਾਂਦਾ ਵੀ ਉਹ ਉਹਨਾਂ ਦਾ ਉਹ ਕਿਸ ਮੁਕਾਮ ਤੇ ਖੜੇ ਨੇ।
ਜੇ ਤਾਂ ਆਪਾਂ ਗੱਲ ਕਰਨੀ ਆ ਨਾ ਅਜਮੇਰ ਬਾਰੇ, ਮੈਂ ਉਹਦੇ ਬਾਰੇ ਫਿਰ ਵੀ ਕਰਨ ਤੋਂ ਕੋਈ ਸੰਕੋਚ ਨੀ ਹੈਗਾ, ਆਪਾਂ ਕਰ ਹੀ ਲੈਂਦੇ ਆ, ਐਡੀ ਕਿਹੜੀ ਗੱਲ ਹੈਗੀ ਆ।
ਚਲੋ ਮਾੜਾ ਮੋਟਾ ਤੁਸੀਂ,
ਹਾਂ ਮੈਂ ਉਹਦੀ ਇੱਕੋ ਕਿਤਾਬ ਪੜ੍ਹੀ ਹੈ, 20ਵੀਂ ਸਦੀ ਦਾ ਅਣਚਿਤ ਵਿਆਹ ਕਹਿਰ, ਉਹਦੇ ਬਾਅਦ ਵਿੱਚ ਮੈਂ ਉਹਦੀ ਕੋਈ ਜਾਣ ਬੁੱਝ ਕੇ ਨੀ ਕੋਈ ਕਿਤਾਬ ਪੜ੍ਹੀ, ਉਹਦਾ ਕਾਰਨ ਹੈ ਉਹ ਮੈਨੂੰ ਉਹਦੀ ਇੱਕ ਤਾਂ ਸ਼ੈਲੀ ਦਾ ਪਤਾ ਲੱਗ ਗਿਆ ਵੀ ਕੀ ਹੈ, ਇੱਕੋ ਇਤਿਹਾਸ ਦੇ ਵਿੱਚ ਕੀ ਗੜਬੜਾ ਕਰਦਾ ਇਹ ਮੈਨੂੰ ਪਤਾ ਲੱਗ ਗਿਆ। ਮੈਂ ਕਿਹਾ ਵੀ ਜਿਹੜਾ ਬੰਦਾ ਮਤਲਬ ਇੱਕ ਮਿਥ ਕੇ ਸਾਜਿਸ਼ ਕਰ ਰਿਹਾ ਹੈਗਾ ਉਹਨੂੰ ਕਿਉਂ ਪੜ੍ਹਨਾ। 20ਵੀਂ ਸਦੀ ਦਾ ਅਣਚਿਤ ਵਿਆਹ ਕਹਿਰ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਥੋੜ੍ਹੀ ਜਿਹੀ ਸਮਝਾ ਦਿੰਦਾ, ਇਹ 2009 ਜਾਂ 10 'ਚ ਪੜ੍ਹੀ ਸੀ ਮੈਂ ਕਿਤਾਬ, ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਕੀ ਹੈਗੀ ਆ, ਜਿਹੜਾ ਕੰਮ RSS ਕਰ ਰਹੀ ਆ ਨਾ ਹਿੰਦੂ ਧਰਮ ਦੇ ਵਿੱਚ, ਵੀ ਉਹ ਉਹਦੇ ਵਿੱਚੋਂ ਜਿਹੜੀ ਵਿਭਿੰਨਤਾ ਨੂੰ ਮਾਰਨ ਦਾ, ਸਾਂਝੀਵਾਲਤਾ ਦੇ ਕੰਸੈਪਟ ਨੂੰ ਮਾਰਨ ਦਾ ਇੱਕ ਖਾਸ ਤਰ੍ਹਾਂ ਦੇ ਜਿਹੜੀ ਜਿਵੇਂ ਭਾਰਤ ਦੀ ਜਿਹੜੀ ਡਾਇਵਰਸਿਟੀ ਹੈ, ਬਹੁਲਤਾ ਹੈਗੀ ਆ, ਉਹਨੂੰ ਮਾਰ ਕੇ ਖਾਸ ਤਰ੍ਹਾਂ ਦੇ ਪੈਟਰਨ ਨੂੰ ਅੱਗੇ ਲਿਆਉਣ ਦਾ ਸਿੱਖੀ ਦੇ ਵਿੱਚ ਉਹ ਕੰਮ ਅਜਮੇਰ ਸਿੰਘ ਕਰ ਰਿਹਾ। ਚਲੋ ਕਾਮਰੇਡਾਂ ਚੋਂ ਨਿਕਲਿਆ ਸੀ, ਨਾਗਾ ਰੈਡੀ ਗਰੁੱਪ ਚੋਂ ਨਿਕਲਿਆ ਸੀ, ਉਦੋਂ ਬਾਅਦ ਇਹਨੇ ਕਈ ਰੰਗ ਬਦਲੇ, ਖਾਲਿਸਤਾਨੀ ਵੀ ਹੁਣ ਉਹਨੂੰ ਪਸੰਦ ਨਹੀਂ ਕਰਦੇ ਬਹੁਤੇ, ਉਹ ਵੀ ਕਹਿੰਦੇ ਨੇ ਕਿ ਇਹ ਕਿਤੇ ਨਾ ਕਿਤੇ ਸਾਡੀ ਹੀ ਸੋਚ ਦਾ ਘਾਤ ਕਰਨ ਲੱਗਿਆ। ਆਹ ਕਿਸਾਨ ਅੰਦੋਲਨ ਦੌਰਾਨ ਤਾਂ ਬਿਲਕੁਲ ਹੀ ਉਹਦੇ ਜਿਹੜੇ ਕਾਫੀ ਸਾਰਾ ਕੁਛ ਪਤਾ ਲੱਗ ਗਿਆ। ਉਹਦੀ ਉਹ ਕਿਤਾਬ ਦੀ ਜੇ ਮੈਂ ਗੱਲ ਕਰਾਂ, ਉਹਦੀ ਸਭ ਤੋਂ ਵੱਡੀ ਗੜਬੜ ਕੀ ਹੈ, ਜਿਹੜੀ ਸਿੱਖੀ ਦੇ ਵਿੱਚ ਨਾ ਜਿਹੜੀ ਵਿਭਿੰਨਤਾ ਹੈਗੀ ਆ, ਜਿਹੜੀ ਸਿੱਖੀ ਦੇ ਵਿੱਚ ਜਿਹੜੀ ਪੰਜਾਬੀਅਤ ਦੀਆਂ ਸਾਂਝੀਆਂ ਤੰਦਾਂ ਨੇ, ਉਹਨੇ ਇੱਕ ਤਾਂ ਉਹਦੇ ਵਿੱਚ ਸਾਂਝੀਆਂ ਤੰਦਾਂ ਨੂੰ ਖਤਮ ਕਰਕੇ ਖਾਸ ਸੋਚ ਮੁੱਖ ਰੱਖ ਕੇ ਉਸੇ ਸੋਚ ਨੂੰ ਦੇ ਵਿੱਚ ਸਭ ਤੋਂ ਵੱਡਾ ਕੰਮ ਇਹ ਕੀਤਾ ਵੀ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਨੂੰ ਪ੍ਰਭਾਸ਼ਿਤ ਕਰਨ ਲਈ ਉਹਨੇ ਜਿਹੜੀਆਂ ਨਾ ਉਰੇ ਦਾ ਰਚਨਾਤਮਕ ਸਾਹਿਤ ਆ, ਪੰਜਾਬੀ ਦਾ ਰਚਨਾਤਮਕ ਸਾਹਿਤ ਜਿਹਦੇ ਵਿੱਚ ਬਹੁਤ ਸਾਰੀਆਂ ਸਾਂਝੀਆਂ ਚੀਜ਼ਾਂ ਮਿਲਦੀਆਂ ਐਜ਼ ਏ ਪੰਜਾਬੀ, ਜਾਣੀ ਕਿ ਕਿੱਸਾ ਕਾਵਿ ਵਿੱਚ, ਗੁਰਬਾਣੀ ਵਿੱਚ ਵੀ ਮਿਲਦੀਆਂ, ਉਹਨੂੰ ਉਹਨੇ ਛੋਇਆ ਤੱਕ ਨਹੀਂ ਹੈਗਾ। ਜੇ ਐਜ਼ ਏ ਕ੍ਰਿਟਿਕ ਮੈਂ ਦੇਖਦਾ, ਉਹਨੇ ਸਗੋਂ ਉਹਨੂੰ ਜਿਹੜਾ ਜਾਂ ਤਾਂ ਖਤਮ ਕੀਤਾ ਜਾਂ ਲਿਆ ਹੀ ਨਹੀਂ ਉਹਨੇ ਆਪਣੀ ਉਸ ਕਿਤਾਬ ਦੇ ਵਿੱਚ, ਜਾਂ ਉਹਨੂੰ ਖਤਮ ਕੀਤਾ ਜਾਂ ਉਹਨੂੰ ਇੱਕ RSS ਨੂੰ ਖਾਸ ਤਰ੍ਹਾਂ ਦਾ ਰੂਪ ਦਿੱਤਾ ਹੈਗਾ। ਅੱਛਾ, ਉਦੋਂ ਬਾਅਦ ਵਿੱਚ ਪਤਾ ਕੀ ਲੱਗਦਾ ਵੀ ਆਹ ਕਿਸਾਨ ਅੰਦੋਲਨ 'ਚ ਆ ਕੇ ਜਿੱਦਾਂ ਦੇ ਉਹਨੇ ਨੈਰੇਟਿਵ ਸਿਰਜੇ ਨੇ, ਜੇ ਉਹ ਸਾਰਾ ਲਗਭਗ RSS ਥਰੂ ਜਾਂਦਾ, ਇੱਕ ਪਾਸੇ ਜਿਹੜਾ RSS ਕੰਮ ਕਰ ਰਹੀ ਹੈ, ਇੱਕ ਪਾਸੇ ਇਹ ਕਰ ਰਿਹਾ, ਇੱਕ ਥਾਂ ਦੇ ਉੱਤੇ ਆ ਕੇ ਮਿਲ ਜਾਂਦਾ। ਇਹ ਪੰਜਾਬ ਦੇ ਇਤਿਹਾਸ ਬਾਰੇ, ਸਿੱਖੀ ਦੇ ਇਤਿਹਾਸ ਬਾਰੇ ਐਂ ਕਰਨ ਲੱਗਿਆ ਹੋਇਆ, ਗਦਰੀ ਬਾਬਿਆਂ ਦੇ ਉੱਤੇ ਅਲੱਗ ਤਰ੍ਹਾਂ ਦੀ ਤਸਵੀਰ ਬਣਾ ਦਿਓ ਜੀ, ਇਸ ਤਰ੍ਹਾਂ ਪੰਜਾਬ ਦੀ ਤੇ ਸਿੱਖੀ ਦੀ ਅਲੱਗ ਤਰ੍ਹਾਂ ਦੀ ਤਸਵੀਰ ਬਣਾ ਦਿਓ ਜੀ, ਉਹਦੇ ਤੋਂ ਸਗੋਂ ਉਹਦੇ ਖੁਦ ਦੇ ਖਾਲਿਸਤਾਨੀ ਜਿਹੜੇ ਬੰਦੇ ਹੈਗੇ ਨੇ ਉਹ ਚਿੜਨ ਲੱਗੇ ਹੋਏ ਨੇ, ਨੰਬਰ ਇੱਕ। ਨੰਬਰ ਦੋ, ਸਭ ਤੋਂ ਵੱਡੀ ਜਿਹੜੀ ਚੀਜ਼ ਉਹਦੀ ਆ ਰਹੀ ਹੈਗੀ ਆ, ਉਹ ਇੱਕ ਕਿਤਾਬ ਆਈ ਹੈ, ਸ਼ਾਇਦ ਤੁਸੀਂ ਦੇਖ ਲਈ ਹੋਣੀ ਹੈ, ਪੀਟਰ ਫਰੈਡਰਿਕ ਦੀ ਲਿਖੀ ਹੋਈ ਕਿਤਾਬ ਹੈ, ਸਿੱਖ ਕੌਕਸ ਨਾਂ ਦੀ ਕਿਤਾਬ ਹੈ, ਅਮਰੀਕੀ ਜਰਨਲਿਸਟ ਨੇ, ਇਹਨੇ ਸਭ ਤੋਂ 2 ਸਾਲ ਪਹਿਲਾਂ ਇੱਕ ਸਟੋਰੀ ਕੀਤੀ ਸੀਗੀ ਵੀ RSS ਕਿਵੇਂ ਅਮਰੀਕਾ ਦੇ ਵਿੱਚ ਆਪਣਾ ਜਿਹੜਾ ਪਰਚਮ ਲਹਿਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨੇ ਇੱਕ ਆਪਣੀ ਬੰਦੀ ਖੜੀ ਕੀਤੀ ਸੀ ਰਾਸ਼ਟਰਪਤੀ ਇਲੈਕਸ਼ਨ ਦੇ ਵਿੱਚ, ਉਹ ਭਾਵੇਂ ਕਿ ਉਹ ਇਲੈਕਟ ਉਮੀਦਵਾਰ ਨਹੀਂ ਬਣ ਸਕੀ, ਤੁਲਸੀ ਗਵਾੜ, ਉਹਦੇ ਤੇ ਫੁੱਲ ਪੇਜ ਦੀ ਸਟੋਰੀ ਹੋਈ ਸੀ ਕੈਰਵਾਨ ਮੈਗਜ਼ੀਨ ਦੇ ਵਿੱਚ 2019 ਦਾ ਅੰਕ ਆਉਸ਼ਕ। ਤੇ ਉਦੋਂ ਬਾਅਦ ਵਿੱਚ ਪੀਟਰ ਫਰੈਡਰਿਕ ਨੇ ਜਿਹੜੀ ਸਿੱਖ ਕੌਕਸ ਕਿਤਾਬ ਲਿਖੀ ਆ, ਉਹਦੇ ਵਿੱਚ ਕੀ ਹੈ ਮੇਨ ਚੀਜ਼, ਉਹਦੇ ਵਿੱਚ ਹੈਗੀ ਹੈ ਕਿ ਕੁਝ ਇਹੋ ਜਿਹੇ ਗਰੁੱਪ ਹੈਗੇ ਨੇ ਜੋ ਦੇਖਣ ਨੂੰ ਰੈਡੀਕਲ ਲੱਗਦੇ ਨੇ ਚਰਨਜੀਤ, ਵੀ ਇਹ ਤਾਂ ਬਹੁਤ ਤਕੜੇ ਜੀ ਸਿੱਖ ਐਕਸਟ੍ਰੀਮ ਗਰੁੱਪ ਨੇ, ਪਰ ਉਹਨਾਂ ਨੂੰ ਜਿਹੜਾ ਆਨ ਕਰਨ ਦਾ ਕੰਮ ਹੈ, ਜਿਹੜਾ ਉਹਨਾਂ ਨੂੰ ਜਿਹੜਾ ਉਹਨਾਂ ਸੰਚਾਲਿਤ ਕਰਨ ਦਾ ਕੰਮ ਇੰਡੀਅਨ ਸਟੇਟ ਕਰ ਰਹੀ ਹੈ, ਉਹ ਤੋਂ ਬਕਾਇਦਾ ਫੰਡ ਵਗੈਰਾ ਲੈ ਰਹੇ ਨੇ, ਉਹਦੇ ਵਿੱਚ ਇੱਕ ਅਮਰੀਕਾ ਨਾਲ ਜੁੜਿਆ ਹੋਇਆ ਸਿੱਖ ਕੌਕਸ ਆ, ਤੇ ਸਿੱਖ ਕੌਕਸ ਦਾ ਗਰੁੱਪ ਦਾ ਜਿਹੜਾ ਸਿੱਧੇ ਤੌਰ ਤੇ ਜਿਹੜਾ ਲਿੰਕ ਹੈ, ਸਿੱਧੇ ਤੇ ਅਸਿੱਧੇ ਦੋਹੇ ਤਰੀਕੇ ਦਾ ਲਿੰਕ ਹੈ, ਉਹ ਜਾ ਕੇ ਉਹਨਾਂ ਲੋਕਾਂ ਨਾਲ ਜੁੜ ਜਾਂਦਾ ਜਿਹਦੀ ਅਜਮੇਰ ਨਾਲ ਸਿੱਧੀ ਜਿਹੜੀ ਹੈਗੀ ਹੈ ਦੋਸਤੀ ਹੈ। ਤੇ ਅੱਛਾ, ਦੀਪ ਸਿੱਧੂ ਨੇ ਵੀ ਇੱਕ ਵਾਰਸ ਪੰਜਾਬ ਦੀ ਸੰਸਥਾ ਜੀ ਬਣਾਈ ਹੈ, ਉਹ ਨਾਂ ਤਾਂ ਇਹਨੇ ਹੁਣ ਕੀਤਾ, ਇਹਦੇ ਬਾਰੇ ਇੱਕ ਵੈਬਸਾਈਟ ਬਣਾਈ ਸੀ ਜਦੋਂ ਆਪਣੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਨੇ ਵਕੀਲ ਰਾਜਵਿੰਦਰ ਬੈਂਸ, ਉਹਨਾਂ ਨੇ ਜਿਹਦਾ ਖੁਲਾਸਾ ਮਤਲਬ ਕੌਕਸੀਆਂ ਦੇ ਭੇਜੇ ਹੋਏ ਬੰਦੇ ਹੈਗੇ ਨੇ, ਇਹਦੇ ਨਾਲ ਇੱਕ ਕਰਮਜੀਤ ਸਿੰਘ ਮਿਲ ਗਿਆ, ਨਾਲ ਹੀ ਇਹ ਹੋ ਗਿਆ, ਇਹ ਸਾਰੇ ਇਹੋ ਜਿਹੀਆਂ ਜੁਗਤਾਂ ਬਣਾਉਂਦੇ ਨੇ ਜਿਹਨਾਂ ਨੂੰ ਕਿਤੇ ਨਾ ਕਿਤੇ ਰਨ ਜਿਹੜਾ ਕਰਨ ਦਾ ਕੰਮ ਕਰਦੀ ਹੈਗੀ ਆ ਭਾਰਤੀ ਸਟੇਟ। ਉਸੇ ਤਰ੍ਹਾਂ ਦੇ ਨੈਰੇਟਿਵ ਜਿਵੇਂ ਇਹਨੇ ਨੈਰੇਟਿਵ ਸਿਰਜਿਆ ਕਾਮਰੇਡ ਬਨਾਮ ਸਿੱਖ, ਉਹ ਵੀ ਆਈ ਕਰ ਰਹੇ ਨੇ, ਸਟੇਟ ਵੀ ਕਹਿ ਰਹੀ ਹੈ ਜੀ ਤਾਂ ਕਾਲਾ ਕਾਮਰੇਡਾਂ ਦਾ ਅੰਦੋਲਨ ਹੈ, ਜਦਕਿ ਇੱਦਾਂ ਦੀ ਕੋਈ ਚੀਜ਼ ਹੈ ਨੀ ਗੀ। ਇੱਥੇ ਇਹ ਵੀ ਇੱਥੋਂ ਮੂੰਹ ਕਹਾਈ ਜਾ ਰਹੇ ਨੇ ਕਿ ਦੇਖੋ ਜੀ ਇਹ ਤਾਂ ਜੀ ਅਸੀਂ ਸਿੱਖੀ ਲਈ ਕਰਦੇ ਹਾਂ, ਇਕੱਲੇ ਕਾਨੂੰਨਾਂ ਦੀ ਗੱਲ ਨੀ ਹੈਗੀ, ਸਾਡੇ ਸਿੱਖ ਸੰਘਰਸ਼ ਦੀ ਗੱਲ ਆ, ਉਹ ਤਾਂ ਪਹਿਲਾਂ ਹੀ ਰੌਲਾ ਪਾ ਰਹੇ ਨੇ ਵੀ ਇਹ ਤਾਂ ਜੀ ਸਿੱਖਾਂ ਦਾ ਅੰਦੋਲਨ ਹੈ ਸੈਂਟਰ ਵਾਲੇ, ਜਿਹੜੀ ਗੱਲ ਸੈਂਟਰ ਕਹਿ ਰਹੀ ਹੈ ਟੇਢੇ ਢੰਗ ਨਾਲ ਉਹ ਇਹੀ ਗੱਲ ਕਹਿ ਰਹੇ ਨੇ, ਮਤਲਬ ਸੈਂਟਰ ਦੀਆਂ ਦਲੀਲਾਂ ਨੂੰ ਇਹ ਸਹੀ ਸਾਬਤ ਕਰਨ ਦੀ ਗੱਲ ਕਰ ਰਹੇ ਨੇ। ਇੱਥੋਂ ਇਹ ਪਤਾ ਲੱਗਦਾ ਵੀ ਇਹ ਕਿਤੇ ਨਾ ਕਿਤੇ ਸਵਾਲ ਤਾਂ ਪਰਖੇ ਦੇ ਤੁਸੀਂ ਉਦੋਂ ਹੀ ਜਾਂਦੇ ਹੋ ਨਾ ਜਦੋਂ ਸੰਘਰਸ਼ ਦੇ ਵਿੱਚ ਜਿਹੜਾ ਹੈਗਾ ਤੁਹਾਡੀ ਲਾਈਨ ਕੀ ਹੈ, ਤੁਸੀਂ ਅੰਦੋਲਨ ਨੂੰ ਢਾਲ ਆ ਰਹੇ ਹੋ ਜਾਂ ਉਹਨੂੰ ਊਰਜਾ ਦੇ ਰਹੇ ਹੋ, ਉਹ ਲਾਈਨ ਜਿਹੜੀ ਸਿੱਧੇ ਜਾ ਕੇ ਜਿਹੜੀ ਹੈਗੀ ਆ ਉਹ ਆਰ ਐਸ ਐਸ ਤੇ ਬੀਜੇਪੀ ਦੀ ਲਾਈਨ ਨਾਲ ਮਿਲ ਜਾਂਦੀ ਆ ਇਨਡਾਇਰੈਕਟ ਢੰਗ ਦੇ ਨਾਲ ਜੀ।
ਬਿਲਕੁਲ ਜੀ, ਬੜੀ ਤੁਸੀਂ ਇਹ ਡੀਪ ਬੜੀ ਡੂੰਘੀ ਗੱਲ ਆ ਜਿਹੜੀ ਕੀਤੀ ਹੈ, ਗੱਲਬਾਤ ਕਰਨੀ ਜ਼ਰੂਰੀ ਸੀ। ਜਿਵੇਂ ਮੈਂ ਪਹਿਲਾਂ ਕਿਹਾ ਸਾਡੇ ਇੱਥੇ ਕੁਝ ਲੋਕ ਸ਼ਰਧਾਲੂ ਨੇ ਅਜਮੇਰ ਸਿੰਘ ਦੇ, ਬਸ ਉਹਨਾਂ ਨੂੰ ਐਂ ਬਣਾ ਕੇ ਪੇਸ਼ ਕਰਦੇ ਨੇ ਵੀ ਬਈ ਸਿੱਖ ਵਿਦਵਤਾ ਜਿਹੜੀ ਉਹਨਾਂ ਤੋਂ ਹੀ ਸ਼ੁਰੂ ਹੁੰਦੀ ਹੈ, ਉਹ ਸਭ ਤੋਂ ਵੱਡੇ ਸਿੱਖ ਵਿਦਵਾਨ ਨੇ। ਹਾਲਾਂਕਿ ਅੱਛਾ ਜਦੋਂ ਫਿਰ ਉਹ ਗੱਲ ਕਰਦੇ ਨੇ
ਸਿੱਖੀ ਵਿੱਚ ਅੰਧ ਵਿਸ਼ਵਾਸ ਵੀ ਉਹਨੇ ਸਭ ਤੋਂ ਵੱਧ ਪੜਿਆ ਹੋਇਆ ਆਪਣੀਆਂ ਕਿਤਾਬਾਂ ਚ ਦੇਖੋ। ਆ ਜਿਵੇਂ ਉਹਦਾ ਚੇਲਾ ਦੀਪ ਸਿੱਧੂ ਕਹਿੰਦਾ ਨਾ ਮੈਂ ਜੇਲ੍ਹ ਚ ਸੀਗਾ, ਮੈਨੂੰ ਸ਼ਹੀਦਾਂ ਨੇ ਪਹਿਰਾ ਦਿੱਤਾ, ਕੋਈ ਕੰਸੈਪਟ ਹੀ ਨਹੀਂ ਹੈਗਾ ਸਿੱਖੀ ਦੇ ਵਿੱਚ, ਸਿੱਖੀ ਦਾ ਇੱਕ ਤਰ੍ਹਾਂ ਦਾ ਬ੍ਰਾਹਮਣੀਕਰਨ ਵੀ ਹੋ ਰਿਹਾ ਜੀ।
ਬਿਲਕੁਲ ਸ਼ਿਵਿੰਦਰ ਜੀ, ਕੁਛ ਲੋਕ ਨੇ ਜਿਹੜੇ ਨਾ ਕੁਝ ਇਹੋ ਜਿਹੇ ਸ਼ਬਦ ਭਾਰੇ ਭਾਰੇ ਜਿਹੜੇ ਲੋਕਾਂ ਨੂੰ ਲੱਗਦੇ ਨੇ ਵੀ ਇਹ ਜਿਹੜਾ ਬੰਦਾ ਸ਼ਬਦ ਬੋਲ ਰਿਹਾ ਨਾ, ਇਹ ਸ਼ਬਦ ਹੀ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਇਆ, ਤੇ ਇਹ ਉਹ ਲੋਕ ਕਿਉਂਕਿ ਲੋਕਾਂ ਨੇ ਉਹ ਸ਼ਬਦ ਸੁਣੇ ਨਹੀਂ ਹੁੰਦੇ ਗੇ, ਉਹ ਪੰਜ ਸੱਤ ਸ਼ਬਦ ਆ ਜਿਹੜੇ ਨਾ ਉਹ ਇਹੋ ਜਿਹੇ ਚੁਣ ਕੇ ਉਹਨਾਂ ਨੂੰ ਬਾਰ ਬਾਰ ਬੋਲਦੇ ਨੇ ਤੇ ਉਹ ਬੋਲ ਕੇ ਦੱਸਣ ਦੀ ਕੋਸ਼ਿਸ਼ ਕਰਦੇ ਨੇ ਵੀ ਅਸੀਂ ਤਾਂ ਬਹੁਤ ਵੱਡੇ ਵਿਦਵਾਨ ਆ। ਫੋਰ ਐਗਜ਼ਾਮਪਲ ਜਿਵੇਂ ਕਿਸੇ ਨੇ ਕੋਈ ਹਾਰ ਸ਼ਿੰਗਾਰ ਕੀਤਾ ਹੋਵੇ, ਹਾਰ ਸ਼ਿੰਗਾਰ ਦੇ ਵਿੱਚ ਉਹਨੇ ਤਿੰਨ ਚਾਰ ਚੀਜ਼ਾਂ ਵਿਲੱਖਣ ਜੀਆਂ ਪਾਈਆਂ ਹੋਣ, ਪਰ ਉਹ ਤਿੰਨ ਚਾਰ ਚੀਜ਼ਾਂ ਲੋਕਾਂ ਨੇ ਵੇਖੀਆਂ ਪਹਿਲਾਂ ਨਾ ਹੋਣ, ਪਰ ਉਹਦੇ ਨਾਲ ਟੈਂਪਰੇਰੀਲੀ ਉਹਦੀ ਪਰਸਨੈਲਿਟੀ ਜੀ ਲੱਗਦੀ ਹੋਵੇ, ਪਰ ਬਾਅਦ ਚ ਜਾ ਕੇ ਫਰੋੜ ਕੇ ਪਤਾ ਲੱਗੇ ਵੀ ਇਹ ਤਾਂ ਹੈ ਹੀ ਕੁਛ ਨੀ। ਇਸ ਤਰ੍ਹਾਂ ਦਾ ਲੱਗਦਾ ਵੀ ਉਹ ਪੰਜ ਸੱਤ ਦਸ ਸ਼ਬਦ ਨਾ ਜਿਹੜੇ ਹੈਗੇ ਆ ਉਹਨਾਂ ਨੇ ਚੁਣੇ ਹੋਏ ਨੇ ਭਾਰੇ ਜੇ ਨੇ। ਅੱਛਾ ਉਹਨਾਂ ਸ਼ਬਦਾਂ ਦਾ ਕਿਤੇ ਨਾ ਕਿਤੇ ਮਾੜਾ ਮੋਟਾ ਕਿਤੇ ਨਾ ਕਿਤੇ ਜ਼ਿਕਰ ਆਉਂਦਾ, ਉਹ ਸ਼ਬਦ ਆਮ ਬੋਲਚਾਲ ਦੇ ਸ਼ਬਦ ਨਹੀਂ, ਉਹ ਕੁਛ ਖਾਸ ਬੰਦਿਆਂ ਦੇ ਵਿਦਵਾਨਾਂ ਦੇ ਬੋਲਣ ਵਾਲੇ ਨੇ, ਲੋਕਾਂ ਨੂੰ ਲੱਗਦਾ ਵੀ ਇਹਨਾਂ ਨੂੰ ਤਾਂ ਬਹੁਤ ਡੂੰਘਾ ਗਿਆਨ। ਇਸੇ ਤਰ੍ਹਾਂ ਧਾਰਮਿਕ ਵੋਕੈਬਲਰੀ ਚੋਂ ਜਿਹੜੇ ਰਿਲੀਜੀਅਸ ਟੈਕਸਟ ਹੁੰਦੇ ਨੇ ਉਹਨਾਂ ਦੇ ਵਿੱਚ ਕੁਝ ਸ਼ਬਦ ਉਹ ਇਹੋ ਜਿਹੇ ਚੁਣ ਲੈਂਦੇ ਨੇ, ਉਹਨਾਂ ਨੂੰ ਵਾਰ ਵਾਰ ਘੁਮਾਉਂਦੇ ਨੇ, ਜਿਵੇਂ ਕੋਈ ਬਾਲ ਕਰਨ ਵਾਲਾ ਫੁੱਟਬਾਲ ਜਾਂ ਵਾਲੀਬਾਲ ਖੇਲਣ ਵਾਲਾ ਜਾਂ ਫੁੱਟਬਾਲ ਖੇਲਣ ਵਾਲਾ, ਉਹ ਵਾਰ ਵਾਰ ਆਪਦੇ ਹੱਥਾਂ ਦੇ ਵਿੱਚ ਇਸ ਢੰਗ ਦੇ ਨਾਲ ਘੁਮਾਵੇ ਉਹ ਬਾਲ ਨੂੰ ਵੀ ਲੋਕਾਂ ਨੂੰ ਲੱਗੇ ਵੀ ਬੜਾ ਮਾਹਰ ਆ। ਇਸ ਤਰ੍ਹਾਂ ਉਹ ਸ਼ਬਦਾਂ ਨੂੰ ਇਸ ਤਰ੍ਹਾਂ ਘੁਮਾਉਂਦੇ ਨੇ, ਆਮ ਲੋਕ ਆ ਜਿਹੜੇ ਜਾਂ ਕੁਝ ਖਾਸ ਲੋਕ ਉਹ ਉਹਨਾਂ ਸ਼ਬਦਾਂ ਨੂੰ ਅੱਗੇ ਲਿਜਾਰ ਜਾ ਕੇ ਆਪਣੀਆਂ ਲਿਖਤਾਂ 'ਚ ਲਿਖਦੇ ਨੇ, ਕੁਝ ਕੁ ਲੋਕਾਂ ਨੂੰ ਲੱਗਦਾ ਵੀ ਬੜੇ ਵੱਡੇ ਵਿਦਵਾਨ ਨੇ। ਫੇਸਬੁੱਕ 'ਤੇ ਵੀ ਮੈਂ ਟ੍ਰੈਂਡ ਦੇਖ ਰਿਹਾ ਵੀ ਪੰਜਾਬੀ ਬੋਲੀ ਆ ਜਿਹੜੀ ਆਮ ਬੋਲਚਾਲ ਦੀ ਬੋਲੀ ਆ, ਉਹਦੇ ਵਿੱਚ ਉਹ ਸ਼ਬਦਾਂ ਨੂੰ ਘੁਸੇੜ ਦਿੰਦੇ ਨੇ, ਲੋਕਾਂ ਨੂੰ ਲੱਗਦਾ ਬਹੁਤ ਵੱਡੇ ਵਿਦਵਾਨ ਨੇ, ਮਤਲਬ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਚੱਲ ਰਿਹਾ।
ਦੇਖੋ ਇੱਕ ਨਾ ਲਿਟਰੇਚਰ ਦੇ ਵਿੱਚ ਵੀ ਟਰਮ ਹੁੰਦੀ ਆ ਭਾਰੇ ਭਾਰੇ ਸ਼ਬਦ ਵਰਤਣ ਦੀ, ਉਹਦੇ ਤੋਂ ਇਹ ਇੱਕ ਡਿਬੇਟ ਵੀ ਚੱਲਦੀ ਆ ਭਾਈ, ਇਹ ਭਾਰੇ ਭਾਰੇ ਸ਼ਬਦ ਨਾ ਵੀ ਉਹ ਤਾਂ ਬੋਲੇ ਜਾਂਦੇ ਨੇ ਵੀ ਇੱਥੋਂ ਤੱਕ ਮੈਂ ਬਹੁਤ ਮੇਰਾ ਸਾਹਿਤ ਨਾਲ ਵੀ ਲੈਣਾ ਦੇਣਾ ਹੈਗਾ ਕਿ ਇਹ ਬਹੁਤ ਇੱਕ ਵਿਦਵਾਨ ਨੂੰ ਤਾਂ ਇਹੋ ਜਿਹਾ ਪੰਜਾਬੀ ਦੇ ਵਿੱਚ ਜਿਹੜਾ ਪਹਿਲਾਂ ਆਪਣਾ ਪੇਪਰ ਲਿਖਣ ਲਈ ਤਾਂ ਇਹ ਇੱਕ ਡਿਕਸ਼ਨਰੀ ਖੋਲ ਕੇ ਬਹਿ ਜਾਂਦਾ ਵੀ ਸੰਸਕ੍ਰਿਤ ਦੇ ਕਿਹੜੇ ਕਿਹੜੇ ਸ਼ਬਦ ਭਾਰੇ ਭਾਰੇ ਮੈਂ ਵਿੱਚ ਪੜਾ ਹੋਇਆ ਵੀ ਤਾਂ ਜੋ ਕਿ ਉਹਨਾਂ ਚਿਕਰ ਮੇਰਾ ਪੇਪਰ ਨਹੀਂ ਸਕਸੈਸ ਹੋਣਾ ਤੇ ਮੇਰੇ ਤੇ ਵਿਦਵਾਨ ਹੋਣ ਦਾ ਠੱਪਾ ਨਹੀਂ ਲੱਗਣਾ। ਇੱਦਾਂ ਕਈ ਵਾਰ ਜਲੂਸ ਵੀ ਨਿਕਲ ਜਾਂਦਾ। ਇੱਕ ਵਾਰ ਮੈਨੂੰ ਯਾਦ ਹੈ ਕਿ ਇੱਕ ਆਮ ਮਾੜਾ ਜਿਹਾ ਰਾਈਟਰ ਸੀ ਵਿਚਾਰਾ, ਉਹਨੇ ਪੈਸੇ ਦੇ ਕੇ ਆਪਣੀ ਗੋਸ਼ਟੀ ਕਰਾਈ ਸੀ ਕਿ ਵੀ ਮੇਰੇ ਤੇ ਯਾਰ ਪਰਚਾ ਪੜ ਦਿਓ। ਪਰਚਾ ਪੜਨ ਵੇਲੇ ਉਹਨਾਂ ਨੇ ਕਿਹਾ ਵੀ ਇਹਦੀ ਕਿਤਾਬ ਦੇ ਵਿੱਚ ਨਵ ਉਦਾਰਵਾਦ ਦੇ ਵਿਸ਼ੇ ਦੇ ਉੱਤੇ ਪੂੰਜੀਵਾਦੀ ਸੰਰਚਨਾਵਾਦ ਫਲਾਨਾ ਢੀਂਗਰਾ ਦਿਖਦਾ ਹੈਗਾ। ਜਦੋਂ ਉਹ ਕੋਲ ਬੈਠਾ ਕਹੀ ਜਾਵੇ ਕਹਿੰਦਾ ਯਾਰ ਜਿਹੜਾ ਵਿਦਵਾਨ ਮੇਰੇ ਬਾਰੇ ਪੇਪਰ ਬੋਲੀ ਜਾ ਰਿਹਾ ਇਹ ਮੇਰੀ ਕਿਤਾਬ 'ਚ ਇੰਨੇ ਗੁਣ ਕਹੀ ਜਾ ਰਿਹਾ, ਕਹਿੰਦਾ ਇਹਨਾਂ ਸਾਰਿਆਂ ਦਾ ਮਤਲਬ ਮੈਨੂੰ ਖੁਦ ਨਹੀਂ ਪਤਾ ਹੈਗਾ ਕਹਿੰਦਾ ਹੈ। ਤੇ ਕਹਿੰਦਾ ਸੋ ਇਸੇ ਤਰ੍ਹਾਂ ਹੀ ਮਤਲਬ ਇਹ ਵਿਦਵਾਨ ਨੇ। ਹੁਣ ਇਹਨਾਂ 'ਚੋਂ ਕਈ ਵਿਦਵਾਨਾਂ ਦਾ ਇਹ ਹਾਲ ਹੁੰਦਾ ਜਦੋਂ ਉਹਨਾਂ ਤੋਂ ਪੁੱਛੇ ਨਾ ਵੀ ਯਾਰ ਇਹ ਜਿਹੜੀ ਸੰਰਚਨਾ ਵਾਲਾ ਟਰਮ ਨੂੰ ਜਦੋਂ ਪ੍ਰਭਾਸ਼ਿਤ ਕਰ ਨਹੀਂ ਪ੍ਰਭਾਸ਼ਿਤ ਕਰ ਪਾਉਂਦੇ ਹੈਗੇ, ਜਦੋਂ ਉਹਨਾਂ ਨੂੰ ਕਹੇ ਨਾ ਵੀ ਪੋਸਟ ਮਾਡਰਨਿਜ਼ਮ ਹੈ ਜਿਹੜਾ ਇਹਨੂੰ ਜਿਹੜਾ ਪ੍ਰਭਾਸ਼ਿਤ ਕਰਕੇ ਦਿਖਾ ਵੀ ਕਿੱਦਾਂ ਪੋਸਟ ਮਾਡਰਨਿਜ਼ਮ ਕਿਵੇਂ ਇੰਡੀਆ ਦੇ ਵਿੱਚ ਕਿੱਦਾਂ ਜਿਹੜਾ ਹੈਗਾ ਡਿਜ਼ਰਵ ਕਰਦਾ ਹੈਗਾ ਜਾਂ ਨਿਊ ਪੋਸਟ ਮਾਡਰਨਿਜ਼ਮ ਕਿਵੇਂ ਡਿਜ਼ਰਵ ਕਰਦਾ ਉਹ ਸਾਨੂੰ ਜਿਹੜਾ ਪ੍ਰਭਾਸ਼ਿਤ ਕਰਕੇ ਦਿਖਾ, ਉਦੋਂ ਇਹਨਾਂ ਨੂੰ ਫਿਰ ਉਹ ਬਿਲਕੁਲ ਜੀ ਨਾ ਸੰਸਕ੍ਰਿਤ ਦੇ ਪੁੱਠੇ ਸਿੱਧੇ ਸ਼ਬਦ ਬੋਲਦਾ ਹੁੰਦਾ ਵੀ ਆਮ ਜਿਹੜੇ ਲੋਕ ਨਾ ਉਹਨੂੰ ਲੱਗੇ ਹਾਂ ਬਾਬਾ ਜੀ ਬੜੇ ਪੜ੍ਹੇ ਲਿਖੇ ਨੇ ਫਲਾਨਾ, ਉਹ ਆਮ ਸਾਧਾ ਜਿਹਨੂੰ ਵੀ ਆਦਤ ਹੁੰਦੀ ਹੈ ਉਹਨੂੰ ਲੱਗਿਆ ਵੀ ਉਹ ਚਾਰ ਸ਼ਬਦ ਰਟੇ ਹੋਏ ਹੁੰਦੇ ਨੇ, ਉਹ ਵੀ ਕਈ ਵਾਰ ਚਾਰੇ ਸ਼ਬਦ ਪੁੱਠੇ ਰਟੇ ਹੋਏ ਹੁੰਦੇ ਨੇ, ਬਸ ਆਹੀ ਚੀਜ਼ ਜਿਹੜੀ ਥੱਲੋਂ ਪਖੰਡੀ ਸਾਹਿਬ ਦੀ ਦਿੰਦੀ ਹੈ ਨਾ ਉੱਤੇ ਜਾ ਕੇ ਉਹ ਇਹਨਾਂ ਵਿਦਵਾਨਾਂ ਦੇ ਰੂਪ ਚ ਆ ਜਾਂਦੀ ਹੈ।
ਕੀ ਬਾਤ ਹੈ ਸ਼ਿਵਿੰਦਰ ਜੀ, ਤੁਸੀਂ ਹੋਲਡ ਕਰਕੇ ਰੱਖਿਓ, ਇੱਕ ਦੋ ਸਾਡੇ ਨਾਲ